ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਨਹੀਂ ਜਾਨ ਜਾਈ ਖਸੁ ਰੂਪ ਰੇਖੰ ਕਹਾਂ ਬਾਸਤਾ ਕੋ ਫਿਰੈ ਕੌਣ ਭੇਖੰ ਕਹਾਂ ਨਾਮ ਤਾਂ ਕੋ ਕਹਾਂ ਕਹਿ ਕਹਾਵੈ ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ ਮੁਕਚਰੇ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਦਲਖੈ ਬਧਰੋ ਸੁਣੈ ਜੋ ਕਾਲ ਕ੍ਰਿਪਾ ਕਰਾਏ। ਅੰਦਲਖੈ ਬਧਰੋ ਸੁਣੈ ਜੋ ਕਾਲ ਕ੍ਰਿਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰੰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਜਿਸ ਅਸਥਾਨ ਨੂੰ ਸਾਰਾ ਬ੍ਰਹਿਮੰਡ ਸਜਦਾ ਕਰਦਾ ਹੈ, ਜ਼ਰਾ ਜ਼ਰਾ ਸਜਦਾ ਕਰਦਾ ਹੈ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਿਨ ਦੀ ਸ਼ੁਰੂਆਤ ਕਰਨ ਦਾ ਸਾਹਿਬ ਜੀਆਂ ਨੇ ਬਲ ਪ੍ਰਦਾਨ ਕੀਤਾ ਹੈ। ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਸਾਈਂ ਸਵਾਰੇ ਕੀਰਤਨੀਆਂ ਤੋਂ ਆਪਨੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਵਾਰਗਾ ਅੱਜ ਦੇ ਮੁਬਾਰਕ ਹੁਕਮਨਾਮਿਆਂ ਦਾ ਪਾਠ ਆਪਨੇ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਗੁਰੂ ਬੰਦਗੀ ਵਿੱਚ ਗੁਜ਼ਰ ਸਕੇ, ਗੁਰੂ ਪ੍ਰੇਮ ਵਿੱਚ ਜੁੜਨਾ ਹੋ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਕਦਮਾਂ ਦਾ ਧਿਆਨ ਕਰਦਿਆਂ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਾਨ ਪਵਿੱਤਰ ਹਿਰਦਾ ਜਿਨ੍ਹਾਂ ਨੂੰ ਬਨਾਰਸ ਦੇ ਪ੍ਰਮੁੱਖ ਬਿਪਰਵਾਰਾਂ ਨੇ ਡੰਡੌਤ ਵੰਦਨਾ ਕੀਤੀ, ਸਜਦਾ ਕੀਤਾ, ਇਹਨਾਂ ਦੇ ਆਪ ਹੀ ਬੋਲ ਹਨ। ਮੇਰੀ ਜਾਤ ਕੁਟਬੰਡਲਾ ਢੋਰ ਢੋਵੰਤਾ, ਨਿਤਹਿ ਬਨਾਰਸੀ ਆਸ ਪਾਸਾ, ਅਤੇ ਬਿਪਰ ਪ੍ਰਧਾਨ ਅਬ ਕਰਹੇ ਡੰਡੌਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਰਵਿਦਾਸ ਜੀ ਮਹਾਰਾਜ ਜੀਆਂ ਦੇ ਮੁਬਾਰਕ ਹਿਰਦੇ ਤੋਂ ਇਹ ਬੋਲ ਪ੍ਰਾਪਤ ਹੋਏ ਨੇ। ਜਿਸ ਪਾਵਨ ਬੋਲਾਂ ਦੇ ਮਰਕਜ਼ੀ ਬੋਲ ਹਨ, ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਹੇ ਕਰਤਾ ਪੁਰਖ, ਹੇ ਨਿਰੰਕਾਰ, ਹੇ ਮੇਰੇ ਸੋਹਣੇ ਪਰਮੇਸ਼ਵਰ, ਤੂੰ ਸਾਰੇ ਜਗਤ ਵਿੱਚ ਰਮਿਆ ਹੋਇਆ ਹੈ। ਐਸਾ ਇੱਕ ਵੀ ਥਾਂ ਨਹੀਂ ਹੈ ਜਿੱਥੇ ਤੇਰੀ ਅਣਹੋਂਦ ਹੋਵੇ। ਤੂੰ ਕਿਧਰੇ ਨਾ ਕਿਧਰੇ ਕਿਸੇ ਨਾ ਕਿਸੇ ਰੂਪ ਵਿੱਚ ਦਿਖਾਈ ਪੈ ਜਾਂਦਾ ਹੈ। ਉਂਝ ਤੇਰੀ ਹੋਂਦ ਹਸਤੀ ਸਭ ਜਗ੍ਹਾ ਮੌਜੂਦ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਹਨ, ਜੋ ਸ਼ਰਧਾ ਨਾਲ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸਿੱਖ ਅਖਵਾਉਣਾ ਪਸੰਦ ਕਰਦੇ ਨੇ। ਉਹ ਪੂਰਨ ਭਰੋਸੇ ਨਾਲ ਇਹਨਾਂ ਬੋਲਾਂ ਨੂੰ ਪੜ੍ਹਦੇ ਹਨ। ਸਰਵ ਠੌਰ ਮੈਂ ਬਿਰਾਜੇ, ਜਹਾਂ ਜਹਾਂ ਜਾਈਅਤ ਹੈ। ਹੇ ਕਰਤਾ ਪੁਰਖ, ਜਿੱਧਰ ਵੀ ਜਾਂਦੇ ਹਾਂ ਦੇਖਦੇ ਹਾਂ, ਹਰ ਥਾਂ ਤੂੰ ਬਿਰਾਜਮਾਨ ਦਿਖਾਈ ਪੈਂਦਾ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਗੰਮੀ ਬੋਲ ਜਦ ਸਰਵਣ ਕਰਦੇ ਹਾਂ, ਪ੍ਰੇਮ ਨਾਲ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ, ਹੇ ਨਿਰੰਕਾਰ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਤੂੰ ਆਪਣੀ ਕੁਦਰਤ ਵਿੱਚ ਆਸਣ ਲਗਾ ਕੇ ਬੜੇ ਚਾਅ ਨਾਲ ਜਗਤ ਨੂੰ ਦੇਖਦਾ ਪਿਆ। ਸਭ ਜਗ੍ਹਾ ਸਾਰੀ ਕਿਰਤਕਾਰ ਵਿਹਾਰ ਨੂੰ ਆਪ ਚਲਾਉਂਦਾ ਪਿਆ। ਵੱਢੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦੇ ਲਾਏਂਦਾ। ਇਸ ਸੰਸਾਰ ਨੂੰ ਸਾਜਿਆ ਵੀ ਹੈ ਆਪ, ਵਿੱਚ ਬਿਰਾਜਿਆ ਵੀ ਹੈ ਆਪ, ਔਰ ਆਪ ਹੀ ਸੰਸਾਰ ਨੂੰ ਕਿਰਤ ਲਾਇਆ ਹੋਇਆ ਹੈ। ਵੱਢੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦੇ ਲਾਏਂਦਾ। ਐਸਾ ਕੋਈ ਥਾਂ ਦਿਖਾਈ ਨਹੀਂ ਪੈਂਦਾ ਜਿੱਥੇ ਤੈਨੂੰ ਆਖਿਆ ਜਾ ਸਕਦਾ ਹੋਵੇ ਤੂੰ ਇੱਥੇ ਨਹੀਂ, ਤੂੰ ਇੱਥੇ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੰਨ ਸੇਵਕ ਭਾਈ ਸਾਹਿਬ ਭਾਈ ਕਨ੍ਹੱਈਆ ਜੀ ਦਾ ਜਦ ਜੀਵਨ ਬਿਰਤਾਂਤ ਪੜ੍ਹਦੇ ਹਾਂ ਤਾਂ ਉਹਨਾਂ ਨੇ ਜੀਵਨ ਦੀ ਇਹ ਸਿਖਰਤਾ ਪਾਇਆ, ਤਕਮੀਲ ਤੱਕ ਉਹਨਾਂ ਦਾ ਜੀਵਨ ਪਹੁੰਚਿਆ ਹੋਇਆ ਦਿਖਾਈ ਪੈਂਦਾ। ਜਦ ਕੁਝ ਸੱਜਣਾਂ ਨੇ ਸ਼ਿਕਾਇਤ ਕੀਤੀ ਸੀ, ਹੇ ਕਲਗੀਆਂ ਵਾਲੇ ਪਾਤਸ਼ਾਹ, ਅਸੀਂ ਮੈਦਾਨੇ ਜੰਗ ਵਿੱਚ ਪੁਰਜ਼ੋਰ ਸ਼ਸਤਰਾਂ ਦਾ ਪ੍ਰਹਾਰ ਕਰਕੇ ਜਿਨ੍ਹਾਂ ਹਮਲਾਵਰਾਂ ਨੂੰ ਜ਼ਖਮੀ ਕਰਦੇ ਹਾਂ, ਮਹਾਰਾਜ ਸੁੱਟ ਦਿੰਦੇ ਹਾਂ, ਜੋ ਮਨੁੱਖਤਾ ਲਈ ਕਲੰਕ ਬਣ ਗਏ ਨੇ, ਹਮਲਾਵਰ ਹੋਏ ਨੇ, ਜੋ ਨਿਮਾਣਿਆਂ ਮਜ਼ਲੂਮਾਂ 'ਤੇ ਵਾਰ ਪਏ ਕਰਦੇ ਨੇ, ਅਸੀਂ ਸ਼ਸਤਰਾਂ ਦਾ ਪ੍ਰਹਾਰ ਕਰਕੇ ਉਹਨਾਂ ਗੁਰੂ ਦੁਖੀ ਹਮਲਾਵਰਾਂ ਨੂੰ ਹਲਾਕ ਕਰਦੇ ਹਾਂ, ਜ਼ਖਮੀ ਕਰਦੇ ਹਾਂ। ਸਾਨੂੰ ਮਹਾਰਾਜ ਇਹਦੇ 'ਤੇ ਸ਼ੱਕ ਹੁੰਦਾ ਹੈ, ਇਹ ਲੱਗਦਾ ਉਹਨਾਂ ਨਾਲ ਮਿਲਿਆ ਹੋਇਆ। ਵੈਸੇ ਹੁੰਦਾ ਇਹ ਹੀ ਹੈ, ਜਦੋਂ ਕੋਈ ਪਰਮਾਤਮਾ ਨਾਲ ਮਿਲ ਜਾਂਦਾ ਫਿਰ ਉਹ ਕਿਸੇ ਤੋਂ ਵਿਛੜਿਆ ਰਹਿ ਹੀ ਨਹੀਂ ਸਕਦਾ। ਉਹ ਹਰ ਇੱਕ ਨਾਲ ਮਿਲ ਜਾਂਦਾ, ਹਰ ਇੱਕ ਨਾਲ ਪਿਆਰ ਵੀ ਕਰਦਾ, ਸਾਰਾ ਜਗਤ ਉਸਨੂੰ ਵੀ ਪਿਆਰ ਕਰਦਾ ਹੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਝੱਕ ਝੱਕ ਆਵੇ ਜਾਵੇ, ਸਾਰਾ ਜਗਤ ਉਸਦਾ ਸਨਮਾਨ ਕਰਦਾ। ਹਰ ਹਰ ਕਰੇ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ, ਜਗਤ ਵੀ ਉਹਨਾਂ ਦਾ ਸਨਮਾਨ ਕਰਦਾ। ਇਹ ਮਨ ਦੀਆਂ ਅਵਸਥਾਵਾਂ ਨੇ। ਭਾਵੇਂ ਯੁੱਧ ਵਿੱਚ ਇਹਨਾਂ ਮਹਾਨ ਸੱਜਣਾਂ ਨੇ ਆਪਣਾ ਆਪਾ ਜਿਹੜਾ ਹੈ ਉਹ ਸਦਕੇ ਕੀਤਾ ਹੈ, ਆਪਣੇ ਸਰੀਰ 'ਤੇ ਸਲ ਖਾਣ ਲਈ ਤਿਆਰ ਨੇ, ਮਹਾਰਾਜ ਦੀ ਸੇਵਾ ਵਿੱਚ ਅਰਪਣ ਨੇ, ਮਹਾਰਾਜ ਦੀ ਸੇਵਾ ਵਿੱਚ ਸਮਰਪਿਤ ਨੇ। ਪਰ ਭਾਈ ਕਨ੍ਹੱਈਆ ਵਰਗੀ ਅਵਸਥਾ ਹਾਲੇ ਪ੍ਰਾਪਤ ਨਹੀਂ ਹੋਈ। ਵੱਖ ਵੱਖ ਅਵਸਥਾਵਾਂ ਆਉਂਦੀਆਂ ਨੇ। ਸਤਸੰਗ ਵਿੱਚ ਜਿਤਨੇ ਲੋਕ ਬੈਠੇ ਹੁੰਦੇ ਨੇ, ਇਹਨਾਂ ਦੀ ਅਵਸਥਾ ਸਾਰਿਆਂ ਦੀ ਇੱਕੋ ਜਿਹੀ ਨਹੀਂ ਆਉਂਦੀ। ਕੀਰਤਨ ਸੁਣਦਿਆਂ ਵੀ, ਕਥਾ ਸੁਣਦਿਆਂ ਵੀ, ਨਿਤਨੇਮ ਕਰਦਿਆਂ ਵੀ ਅਵਸਥਾ ਹੌਲੀ ਹੌਲੀ ਵੱਧਦੀ ਹੈ। ਅੱਜ ਹੀ ਆਇਆ, ਅੱਜ ਹੀ ਖੇਡ ਨਹੀਂ ਬਣਦੀ। ਕਈ ਦਫ਼ਾ ਥੋੜ੍ਹਾ ਸਮਾਂ ਲੱਗ ਜਾਂਦਾ ਹੈ, ਇਸ ਲਈ ਕਈ ਵਾਰੀ ਅੰਤਰ ਵਿਰੋਧ ਵੀ ਚੱਲਦਾ। ਅਸੀਂ ਕਹਿ ਦਿੰਦੇ ਹਾਂ ਫਲਾਣਾ ਗੁਰਸਿੱਖ ਹੋ ਕੇ ਵੀ ਫਲਾਣੇ ਗੁਰਸਿੱਖ ਦਾ ਵਿਰੋਧ ਕਰਦਾ ਹੈ, ਤਾਂ ਮੈਨੂੰ ਲੱਗਦਾ ਹਾਲੇ ਅਵਸਥਾ ਦਾ ਫਰਕ ਹੈਗਾ। ਉਹਦੀ ਅਵਸਥਾ ਕੋਈ ਹੋਰ ਹੈ, ਦੂਜੇ ਦੀ ਕੋਈ ਹੋਰ ਹੈ। ਇਹ ਮਨ ਦੀਆਂ ਸਟੇਜਸ ਦਾ ਫਰਕ ਹੁੰਦਾ ਹੈ। ਗੁਰੂ ਕੇ ਸਿੱਖ ਤਾਂ ਸਾਰੇ ਹੀ ਨੇ, ਮੈਂ ਅਰਜ਼ ਕਰਾਂ, ਜੈਸੇ ਸਾਰੀ ਸੰਗਤ ਨੂੰ ਗੁਰੂ ਰੂਪ ਹੀ ਆਖਿਆ ਜਾਂਦਾ, ਪਰ ਬੈਠੇ ਹੋਏ ਸਰੋਤਿਆਂ ਦੀ ਸੁਰਤ ਵਿੱਚ ਅਤੇ ਸਮਝ ਵਿੱਚ ਫਰਕ ਹੁੰਦਾ ਹੈ। ਕੁਝ ਐਸੇ ਨੇ ਇੱਕ ਵਾਰੀ ਵਾਹਿਗੁਰੂ ਸੁਣਿਆ ਫਿਰ ਜੁੜ ਗਏ ਨੇ, ਪਰ ਕੁਝ ਕੁ ਨੂੰ ਹਾਲੇ ਬਾਰ ਬਾਰ ਆਖਣਾ ਪੈ ਰਿਹਾ। ਇਹ ਆਖਣ ਵਾਲੇ ਵੀ ਜੁੜੇ ਹੀ ਹੋਏ ਹਨ, ਪਰ ਉਹਨਾਂ ਦੀ ਅਵਸਥਾ ਕੁਝ ਹੋਰ ਆਉਂਦੀ, ਉਹਨਾਂ ਦਾ ਹਿਰਦਾ ਕੁਝ ਹੋਰ ਆਉਂਦਾ ਹੈ। ਕੋਈ ਐਸਾ ਮਨੁੱਖ ਹੈ, ਦੋ ਚਾਰ ਦਿਨ ਨਿਤਨੇਮ ਕੀਤਾ ਹੈ ਅਤੇ ਫਿਰ ਸਾਰੇ ਗੁਆਂਢੀਆਂ ਨੂੰ ਦੱਸਦਾ ਹੈ, ਬਈ ਮੈਂ 3 ਵਜੇ ਉੱਠ ਜਾਂਦਾ, 2 ਵਜੇ ਉੱਠ ਜਾਂਦਾ, ਮੈਂ ਨਿਤਨੇਮ ਕਰਦਾ, ਮੈਂ ਜਾਪ ਕਰਦਾ, ਮੈਂ ਸਤਸੰਗ ਵਿੱਚ ਜਾਂਦਾ, ਮੈਂ ਸਿਮਰਨ ਨਾਲ ਜੁੜਦਾ ਹਾਂ। ਅਵਸਥਾ ਇਹ ਵੀ ਚੰਗੀ ਹੈ, ਨਾ ਜਾਗਣ ਵਾਲਿਆਂ ਨਾਲੋਂ ਤਾਂ ਬਹੁਤ ਚੰਗਾ ਹੈ, ਨਾ ਕਰਨ ਵਾਲਿਆਂ ਨਾਲੋਂ ਤਾਂ ਬਹੁਤ ਚੰਗਾ ਹੈ। ਅਤੇ ਜਿਨ੍ਹਾਂ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੱਗ ਗਿਆ ਬਈ ਨਿਤਨੇਮ ਦੀ ਕੋਈ ਲੋੜ ਹੀ ਨਹੀਂ ਹੈ, ਅੰਮ੍ਰਿਤ ਛਕਣ ਦੀ ਕੋਈ ਲੋੜ ਹੀ ਨਹੀਂ ਹੈ, ਉਹਨਾਂ ਨਾਲੋਂ ਤਾਂ ਅਰਬਾਂ ਖਰਬਾਂ ਗੁਣਾ ਚੰਗਾ ਹੈ। ਪਰ ਇੱਕ ਐਸਾ ਹੈ, ਜਪਦਿਆਂ ਜਪਦਿਆਂ, ਸਿਮਰਨ ਕਰਦਿਆਂ ਕਰਦਿਆਂ ਮਨ ਵਿੱਚ ਭਰੋਸਾ ਬਣ ਗਿਆ ਬਈ ਮੈਂ ਨਹੀਂ ਕਰ ਰਿਹਾ, ਹੇ ਪ੍ਰਭੂ ਤੂੰ ਕਰਾ ਰਿਹਾ। ਮੈਂ ਨਹੀਂ ਜਾਗ ਰਿਹਾ, ਹੇ ਮੇਰੇ ਮਾਲਕ ਤੂੰ ਜਗਾ ਰਿਹਾ। ਸਾਹਿਬ ਜੀ ਨੇ ਬਚਨ ਵੀ ਆਖੇ ਨੇ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਕੁਝ ਐਸੇ ਨੇ ਜਿਨ੍ਹਾਂ ਨੂੰ ਫਿਰ ਜਗ੍ਹਾ ਹਰ ਜਗ੍ਹਾ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਦਿਖਾਈ ਪੈਂਦਾ ਹੈ, ਭਾਈ ਕਨ੍ਹਈਆ ਜੀ ਵਰਗੇ। ਮਹਾਰਾਜ ਨੇ ਕਹਿ ਦਿੱਤਾ, ਭਾਈ ਸਾਹਿਬ ਤੁਹਾਡੀ ਕੰਪਲੇਨ ਆਈ ਹੈ, ਸ਼ਿਕਾਇਤ ਆਈ ਹੈ, ਬਈ ਤੁਸੀਂ ਦੁਸ਼ਮਣਾਂ ਨਾਲ ਮਿਲੇ ਹੋਏ ਹੋ। ਦੁਸ਼ਮਣ ਸ਼ਬਦ ਵੀ ਗੁਆਚ ਜਾਂਦਾ ਹੈ, ਦੁਸ਼ਮਣੀ ਦੀ ਭਾਵਨਾ, ਦੁਸ਼ਮਣੀ ਕਰਨੀ, ਬਦਲੇ ਦੀ ਭਾਵਨਾ ਰੱਖਣੀ, ਇਹ ਤਾਂ ਦੂਰ ਦੀ ਗੱਲ ਹੈ। ਜ਼ਬਾਨ ਤੋਂ ਵੀ ਦੁਸ਼ਮਣ ਸ਼ਬਦ ਨਿਕਲ ਜਾਂਦਾ ਹੈ। ਜਦ ਐਸੀ ਅਵਸਥਾ ਬਣ ਜਾਂਦੀ ਹੈ ਨਾ, ਫਿਰ ਮਿੱਤਰ ਸ਼ਬਦ ਹੀ ਰਹਿ ਜਾਂਦਾ ਹੈ। ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਇਹ ਆਪਣਾ ਬੇਗਾਨਾ ਹੀ ਤਾਂ ਮਿਲਣ ਨਹੀਂ ਦਿੰਦਾ, ਹੁਣ ਕੋਈ ਬੇਗਾਨਾ ਰਹਿ ਹੀ ਨਹੀਂ ਜਾਂਦਾ। ਆਪ ਰੋਜ਼ ਇਹਨਾਂ ਬੋਲਾਂ ਨੂੰ ਪੜ੍ਹਦੇ ਹੋ, ਸਰਵਣ ਕਰਦੇ ਹੋ, ਵਿਚਾਰਦੇ ਹੋ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਏ। ਜਦੋਂ ਐਸੀ ਅਵਸਥਾ ਪ੍ਰਾਪਤ ਹੋ ਜਾਏ ਫਿਰ ਉਸਨੂੰ ਗੁਰੂ ਕਾ ਖਾਲਸਾ ਆਖਿਆ ਜਾ ਸਕਦਾ, ਗੁਰੂ ਕਾ ਸਿੱਖ ਆਖਿਆ ਜਾ ਸਕਦਾ ਹੈ। ਭਾਈ ਸਾਹਿਬ, ਭਾਈ ਕਨ੍ਹਈਆ ਜੀ ਦੇ ਨੇਤਰਾਂ ਵਿੱਚ ਮੋਟੇ ਮੋਟੇ ਆਂਸੂ ਆ ਗਏ, ਹੱਥ ਬੱਝੇ ਹੋਏ ਸਨ, ਚਰਨਾਂ ਨਾਲ ਲਿਪਟਣਾ ਚਾਹੁੰਦੇ ਸਨ। ਕਲਗੀਧਰ ਸਾਹਿਬ ਜੀਆਂ ਨੇ ਕਿਹਾ, ਖੋਲ੍ਹ ਦਿਓ ਇਹਨਾਂ ਦੇ ਹੱਥ, ਬਾਕੀ ਗੱਲ ਬਾਅਦ ਵਿੱਚ ਕਰਦੇ ਹਾਂ। ਜਿਸ ਦੇ ਮਨ ਵਿੱਚ ਕੋਈ ਬੰਧਨ ਰਿਹਾ ਹੀ ਨਹੀਂ, ਆਤਮ ਜਗਤ ਜਿਸਦਾ ਬੰਧਨ ਮੁਕਤ ਹੋ ਗਿਆ, ਉਸਦੇ ਹੱਥਾਂ ਨੂੰ ਬੰਧਨ ਕਿਸ ਗੱਲ ਦਾ ਹੈ? ਖੋਲ੍ਹ ਦੇਵੋ ਬੰਧਨ। ਸਾਹਿਬ ਜੀ ਦੇ ਬਚਨ ਨੇ, ਕਹਿੰਦੇ ਨੇ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ। ਗੁਰੂ ਆਪਣੇ ਪਿਆਰਿਆਂ ਦੇ ਜਨਮਾਂ ਜਨਮਾਂ ਦੇ ਬੰਧਨ ਕੱਟ ਦਿੰਦਾ, ਗੁਰ ਕਾ ਸਿੱਖ ਬੇਕਾਰ ਤੇ ਹਟ ਹੈ, ਖੋਲ ਦੇ ਉਹ ਬੰਧਨ। ਗੱਲ ਕਰਦੇ ਹਾਂ, ਗੱਲ ਕਰਨ ਵਾਸਤੇ ਬੁਲਾਇਆ ਹੈ। ਭਾਈ ਜੀ ਸੁਣਿਆ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਹੋ, ਇਹ ਬੋਲ ਮੈਂ ਆਪ ਨੂੰ ਸਰਵਣ ਕਰਾਵਾਂ। ਪੇਸ਼ਤਰ ਮੇਰਾ ਮਨ ਕਰਦਾ, ਜਿਤਨੇ ਭਾਗਸ਼ਾਲੀ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਨਾ, ਇੱਕ ਦਫਾ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਮੁਬਾਰਕ ਚਰਨ ਆਪਣੀ ਰਸਨਾ 'ਤੇ ਪਵਾਉਂਦਿਆਂ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਾਹਿਬ 'ਤੇ ਜਾਣੀ ਜਾਣ ਹਨ, ਮੁਸਕਰਾਉਂਦੇ ਪਏ ਨੇ ਅਤੇ ਨਾਲ ਕੌਤਕ ਵਰਤਾ ਰਹੇ ਨੇ ਬਾਕੀਆਂ ਨੂੰ ਸਮਝਾਉਣ ਲਈ। ਕਹਿ ਆਪ ਵੀ ਸਕਦੇ ਸਨ ਕਿ ਭਾਈ ਦੇਖੋ ਇਹ ਐਸਾ ਹਿਰਦਾ ਹੈ, ਇਹਦੇ ਹਿਰਦੇ 'ਚ ਦੁਸ਼ਮਣਪਨ ਨਹੀਂ ਰਿਹਾ, ਦੂਸ਼ਿਤਪਨ ਨਹੀਂ ਰਿਹਾ, ਕਿਉਂਕਿ ਦੂਸ਼ਿਤ ਮਨ ਹੀ ਦੁਸ਼ਮਣੀ ਨੂੰ ਜਨਮ ਦਿੰਦਾ, ਮੈਲਾ ਮਨ ਹੀ ਦੁਸ਼ਮਣੀ ਨੂੰ ਜਨਮ ਦਿੰਦਾ ਹੈ। ਇਹਦਾ ਹਿਰਦਾ ਤਾਂ ਨਿਰਮਲ ਹੋ ਗਿਆ, ਨੇਤਰ ਪਵਿੱਤਰ ਹੋ ਗਏ ਨੇ, ਰਸਨਾ ਪਵਿੱਤਰ ਹੋ ਗਈ ਹੈ ਜਪਦਿਆਂ ਜਪਦਿਆਂ, ਇਸ ਲਈ ਕੋਈ ਮੈਲਾਪਣ ਦਿਖਾਈ ਨਹੀਂ ਪੈਂਦਾ। ਪਰ ਸਾਰਿਆਂ ਨੂੰ ਪਤਾ ਚੱਲ ਜਾਏ, ਭਾਈ ਜੀ ਦੱਸਿਓ ਜ਼ਰਾ, ਕਿਸੇ ਦੁਸ਼ਮਣ ਨੂੰ ਪਾਣੀ ਪਿਲਾਇਆ? ਭਾਈ ਘਨੱਈਆ ਜੀ ਮਹਾਰਾਜ ਦੇ ਚਰਨਾਂ ਨਾਲ ਲਿਪਟ ਗਏ ਸਨ, ਜ਼ਾਰ ਜ਼ਾਰ ਬੱਚਿਆਂ ਦੀ ਤਰ੍ਹਾਂ ਰੋਣ ਲੱਗ ਪਏ। ਆਖਿਆ ਕਲਗੀਆਂ ਵਾਲਿਆ, ਜਿਸ ਦਿਨ ਤੀ ਤੂੰ ਨਜ਼ਰੇ ਇਨਾਇਤ ਕਰਕੇ ਨੇਤਰਾਂ ਵਿੱਚ 5 ਛੱਟੇ ਮਾਰ ਦਿੱਤੇ ਨੇ ਨਾ, ਉਸ ਦਿਨ ਇਹਨਾਂ ਨੇਤਰਾਂ ਨੂੰ ਤੇਰੇ ਬਗੈਰ ਕੋਈ ਹੋਰ ਦਿਖਾਈ ਹੀ ਨਹੀਂ ਪੈਂਦਾ, ਤੇਰੇ ਬਿਨਾਂ ਕੋਈ ਦਿਖਦਾ ਹੀ ਨਹੀਂ। ਇੱਕ ਆਲਮ ਦੇ ਦੋ ਬੋਲ ਬੜੇ ਸੋਹਣੇ ਹਨ, ਉਹ ਕਹਿੰਦਾ ਹੈ ਜਿੱਧਰ ਦੇਖਤਾ ਹੂੰ ਉਧਰ ਤੂੰ ਹੀ ਤੂੰ ਹੈ, ਤੂੰ ਹੀ ਜਿਸਮ ਔਰ ਤੂੰ ਹੀ ਤੋ ਰੂਹ ਹੈ, ਤੂੰ ਹੀ ਸਰੀਰ ਹੈ, ਤੂੰ ਹੀ ਆਤਮਾ ਹੈ, ਤਨ ਮਨ ਤੂੰ ਹੀ ਹੈ, ਜਿੱਧਰ ਦੇਖਤਾ ਹੂੰ ਉਧਰ ਤੂੰ ਹੀ ਤੂੰ ਹੈ, ਤੂੰ ਹੀ ਜਿਸਮ ਔਰ ਤੂੰ ਹੀ ਤੋ ਰੂਹ ਹੈ। ਫਿਰ ਸਾਨੂੰ ਸਾਰਿਆਂ ਨੂੰ ਮੁਖਾਤਬ ਆਉਂਦਾ, ਕਹਿੰਦਾ ਦੀਦਾਰੇ ਖੁਦਾ ਗਰ ਨਾ ਹੋ ਤੁਮਨੇ ਦੇਖਾ, ਕਹਿੰਦਾ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਖੁਦਾ ਦਾ ਦੀਦਾਰ ਨਹੀਂ ਕੀਤਾ ਹੋਵੇ। ਕੋਈ ਭੀਖਣ ਸ਼ਾਹ ਵਰਗਾ, ਕੋਈ ਬੁੱਧੂ ਸ਼ਾਹ ਵਰਗਾ, ਕੋਈ ਗਨੀ ਖਾਂ ਨਬੀ ਖਾਂ ਵਰਗਾ ਹਿਰਦਾ ਹੈ। ਕਹਿੰਦਾ ਦੀਦਾਰੇ ਖੁਦਾ ਗਰ ਨਾ ਹੋ ਤੁਮਨੇ ਦੇਖਾ, ਗੁਰੂ ਗੋਬਿੰਦ ਸਿੰਘ ਕੋ ਦੇਖੋ ਵਹੀ ਹੋ ਬਹੂ ਹੈ। ਅਗਰ ਪਰਮਾਤਮਾ ਦਾ ਦੀਦਾਰ ਕਰਨਾ ਹੈ ਤਾਂ ਕਲਗੀ ਵਾਲੇ ਦਾ ਦੀਦਾਰ ਹੈ। ਚਰਨ ਚੁੰਮਦਿਆਂ ਹੋਇਆਂ ਬੱਚਿਆਂ ਦੀ ਤਰ੍ਹਾਂ ਜ਼ਾਰ ਜ਼ਾਰ ਰੋਂਦਿਆਂ ਭਾਈ ਘਨੱਈਆ ਕਹਿਣ ਲੱਗੇ, ਸਾਹਿਬਾ ਜਿਸ ਦਿਨ ਦੇ ਤੂੰ 5 ਚੁੱਲ੍ਹੇ ਰਸਨਾ 'ਤੇ ਪਾ ਦਿੱਤੇ ਨੇ, ਦਿਮਾਗ ਵਿੱਚ ਪਾ ਦਿੱਤੇ ਨੇ, ਨੇਤਰਾਂ 'ਚ ਪਾ ਦਿੱਤੇ ਨੇ, ਨਾ ਤੇਰੇ ਬਗੈਰ ਕੋਈ ਸੁਣਾਈ ਪੈਂਦਾ ਹੈ ਅਤੇ ਨਾ ਤੇਰੇ ਬਗੈਰ ਕੋਈ ਦਿਖਾਈ ਪੈਂਦਾ। ਕੋਈ ਹੋਰ ਸੁਣਦਾ ਹੀ ਨਹੀਂ, ਹੋਰ ਕੋਈ ਦਿਖਦਾ ਹੀ ਨਹੀਂ। ਮਹਾਰਾਜ ਨੇ ਉੱਠ ਕੇ ਗਲ ਨਾਲ ਲਾ ਲਿਆ ਅਤੇ ਆਖਣ ਲੱਗੇ, ਗੁਰਸਿੱਖੋ ਇਹ ਸਿੱਖੀ ਦੀ ਮੰਜ਼ਿਲ ਹੈ, ਸਭ ਜਗ੍ਹਾ ਉਹ ਰਮਿਆ ਹੋਇਆ ਦਿਖਾਈ ਪੈਣ ਲੱਗ ਪਵੇ। ਭਗਤ ਰਵਿਦਾਸ ਮਹਾਰਾਜ ਇਹਨਾਂ ਮਹਾਨ ਆਤਮਕ ਬੁਲੰਦ ਅਵਸਥਾ ਦਾ ਹੀ ਜ਼ਿਕਰ ਕਰਦੇ ਪਏ, ਕਹਿੰਦੇ ਨੇ ਰਮਿਆ ਹੋਇਆ ਹੈ ਸਭ ਜਗ੍ਹਾ, ਸੋਹਣਾ ਰਾਮ ਰਮਿਆ ਹੋਇਆ ਹੈ। ਹਉ ਬਲ ਬਲ ਜਾਉਂ ਰਮਈਆ ਕਾਰਨ, ਤੇਰੇ ਤੋਂ ਮੈਂ ਸਦਕੇ ਜਾਂਦਾ, ਕੁਰਬਾਨ ਜਾਂਦਾ, ਘੋਲੀ ਜਾਂਦਾ ਹਾਂ, ਕਿਤਨੇ ਮਹਾਂਬੋਲ ਨੇ ਬਲਿਹਾਰ ਜਾਂਦਾ ਹਾਂ। ਹਉ ਬਲ ਬਲ ਜਾਉਂ ਰਮਈਆ ਕਾਰਨ, ਕਾਰਨ ਕਵਨ ਅਬੋਲ, ਅਤੇ ਹੁਣ ਇਤਨਾ ਤੇ ਕੋਈ ਕਾਰਨ ਹੀ ਨਹੀਂ ਰਹਿ ਗਿਆ ਕਿ ਮੇਰਾ ਤੇਰਾ ਬੋਲਚਾਲ ਬੰਦ ਹੋ ਜਾਏ, ਤੇਰੀ ਯਾਦ ਨਾ ਆਵੇ, ਤੇਰੇ ਨਾਲ ਜੁੜਨਾ ਨਾ ਹੋਵੇ। ਹੁਣ ਐਸਾ ਕਾਰਨ ਹੀ ਕੋਈ ਨਹੀਂ ਰਹਿ ਗਿਆ। ਅਗਰ ਕੋਈ ਮਨੁੱਖ ਨਿਤਨੇਮ ਕਰਦਾ ਪਿਆ ਨਾ, ਤਾਂ ਹੋ ਸਕਦਾ ਮਨ ਵਿੱਚ ਕੋਈ ਭਾਵ ਹੋਵੇ, ਮਨ ਵਿੱਚ ਕੋਈ ਮੰਗ ਹੋਵੇ ਕਿ ਇਹ ਮੈਨੂੰ ਚਾਹੀਦਾ ਹੈ। ਜੇ ਮਿਲ ਗਿਆ ਤਾਂ ਵੀ ਨਿਤਨੇਮ ਛੁੱਟ ਜਾਏਗਾ, ਕਿਉਂਕਿ ਹੁਣ ਚੀਜ਼ ਮਿਲ ਗਈ, ਹੁਣ ਕੀ ਲੋੜ ਹੈ। ਬਾਜ਼ਾਰ ਗਿਆ ਸੀ ਸਮਾਨ ਖਰੀਦਣ ਵਾਸਤੇ, ਸਮਾਨ ਮਿਲ ਗਿਆ, ਹੁਣ ਘਰ ਬੈਠਾ ਹੈ, ਹੁਣ ਕੀ ਲੋੜ ਬਾਜ਼ਾਰ ਫਿਰਨ ਦੀ। ਪਰ ਸਮਾਨ ਲੈਣ ਗਿਆ ਸੀ ਇੱਕ ਦੁਕਾਨ 'ਤੇ, ਮਿਲਿਆ ਨਹੀਂ, ਅਤੇ ਮਿਲਿਆ ਨਹੀਂ, ਹੁਣ ਫਿਰ ਦੁਬਾਰੇ ਜਾਣ ਦੀ ਲੋੜ ਹੀ ਨਹੀਂ ਰਹਿ ਗਈ। ਬੜੇ ਲੋਕ ਇਸ ਤਰ੍ਹਾਂ ਨਿਤਨੇਮ ਕਰਦੇ ਨੇ, ਜਾਪ ਕਰਦੇ ਨੇ ਬਈ ਚਲੋ ਠੀਕ ਹੈ, ਇਹ ਜਾਪ ਕਰ ਲਈਏ ਅਤੇ ਇਹ ਗੱਲ ਠੀਕ ਹੋ ਜਾਂਦੀ। ਸਿਮਰਨ ਐਸੀ ਬਰਕਤ ਹੈ ਸਾਧ ਸੰਗਤ, ਜਿਸਦਾ ਕੋਈ ਕੰਮ ਨਾ ਚੱਲਦਾ ਹੋਵੇ ਉਹ ਅੰਮ੍ਰਿਤ ਵੇਲੇ ਜਾਗ ਕੇ ਬਸ ਵਾਹਿਗੁਰੂ 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 ਜਪਣਾ ਸ਼ੁਰੂ ਕਰੋ, ਕੰਮਕਾਰ ਸਿਮਰਨ ਦੀ ਬਰਕਤ ਨਾਲ ਚੱਲ ਪੈਂਦਾ। ਥੋੜ੍ਹਾ ਜਿਹਾ ਸਮਾਂ ਲੱਗਦਾ, ਖੇਡ ਬਣ ਜਾਂਦੀ ਹੈ, ਪਰ ਪ੍ਰੇਮ ਨਹੀਂ ਪੈਦਾ ਹੋ ਸਕਿਆ ਤਾਂ ਫਿਰ ਕੰਮਕਾਰ ਚੱਲ ਗਿਆ, ਫਿਰ ਰਹਿ ਰਾਸ ਦਾ ਖਿਆਲ ਕਿਸ ਨੂੰ ਰਹਿੰਦਾ। ਅੰਮ੍ਰਿਤ ਵੇਲੇ ਜਾਗਣ ਦਾ ਜਪਣ ਦਾ ਕੋਈ ਖਿਆਲ ਨਹੀਂ ਰਹਿੰਦਾ। ਬੜੇ ਕਹਿੰਦੇ ਨੇ ਬਈ 2-4-10 ਦਿਨ ਅੰਮ੍ਰਿਤ ਵੇਲਾ ਬਣਦਾ ਫਿਰ ਨਹੀਂ ਬਣਦਾ, ਅਤੇ ਮੈਂ ਹੱਸਦਿਆਂ ਹੋਇਆਂ ਕਹਿ ਦਿੰਦਾ ਉਹਨਾਂ ਬਈ ਸੱਜਣਾ, ਫਿਰ ਕੰਮਕਾਰ ਵਿੱਚ ਸਾਹ ਸੌਖਾ ਹੋ ਗਿਆ ਹੋਣਾ, ਫਿਰ ਤੂੰ ਛੱਡ ਦਿੱਤਾ। ਪਰ ਇੱਕ ਐਸੀ ਅਵਸਥਾ ਬਣ ਗਈ ਹੈ ਕਿ ਹੋਰ ਕੋਈ ਕਾਰਨ ਹੀ ਨਹੀਂ ਰਿਹਾ ਛੱਡਣ ਦਾ, ਅੰਮ੍ਰਿਤ ਵੇਲੇ ਜਾਗਣ ਦਾ ਜਾਂ ਸੁੱਤੇ ਰਹਿ ਜਾਣ ਦਾ, ਅਤੇ ਹੁਣ ਕੋਈ ਕਾਰਨ ਹੀ ਨਹੀਂ ਰਿਹਾ। ਇਹ ਪ੍ਰੇਮ ਦੀ ਖੇਡ ਹੈ, ਜਿਸ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਫਰਮਾਨ ਕਰਦੇ ਹੋਏ ਕਹਿੰਦੇ ਨੇ, ਕਹਿੰਦੇ ਨੇ ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਅਤੇ ਨਹੀਂ ਪ੍ਰਭ ਪਾਇਓ। ਪ੍ਰੇਮ ਦੀ ਖੇਡ ਹੈ, ਅਤੇ ਪ੍ਰੇਮ ਵਿੱਚ ਸਭ ਕੁਝ ਸਦਕੇ ਕਰਨ ਨੂੰ ਜੀ ਕਰਦਾ। ਇਹੋ ਜਿਹਾ ਹੋਰ ਕਿਹੜਾ ਪ੍ਰੇਮੀ ਮਨੁੱਖਤਾ ਦਾ, ਜਿਹੋ ਜਿਹੇ ਪ੍ਰੇਮੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇਹ ਕਾਸ਼ਮੀਰ ਦੇ ਬ੍ਰਾਹਮਣ ਆਏ ਸਨ, ਆਖਿਆ ਹੇ ਗੁਰੂ ਤੇਗ ਬਹਾਦਰ ਸਾਹਿਬ, ਬ੍ਰਾਹਮਣ ਸਭ ਕਸ਼ਮੀਰ ਕੇ ਆਏ ਪੁਰੀ ਆਨੰਦ। ਆਨੰਦਪੁਰ ਸਾਹਿਬ ਪਹੁੰਚੇ, ਆਏ ਪੁਰੀ ਆਨੰਦ, ਅਤੇ ਆਖਣ ਲੱਗੇ ਬਾਂਹ ਆ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ। ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਫਰਜ਼ੰਦ ਅੰਜੂਮਨ ਗੁਰੂ ਤੇਗ ਬਹਾਦਰ ਸਾਹਿਬ, ਸਾਡੀ ਬਾਂਹ ਪਕੜ ਲਓ, ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਅਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਬਾਂਹ ਪਕੜ ਲਈ, ਆਖਿਆ ਗੁਰੂ ਪਿਤਾ ਤੁਸੀਂ ਆਪਣੀ ਕੁਰਬਾਨੀ ਦੇ ਕੇ ਇਹਨਾਂ ਦੀ ਬਾਂਹ ਦਾ ਬਲ ਬਣ ਜਾਓ। ਅੱਜ ਹਿੰਦੁਸਤਾਨ ਦੀ ਸਰਜ਼ਮੀਨ 'ਤੇ ਕੀ ਸਾਰੀ ਦੁਨੀਆ ਵਿੱਚ ਹੈ। ਮੈਂ ਦੇਖਿਆ ਟੋਰਾਂਟੋ ਵਿੱਚ ਇੱਕ ਬਹੁਤ ਵੱਡਾ ਹਿੰਦੂ ਮੰਦਰ ਬਣਿਆ ਹੋਇਆ, ਔਰ ਉਸ ਵਿੱਚ ਕੋਈ ਕਿੱਲ ਮੇਖ ਨਹੀਂ ਲਾਈ, ਸਾਰਾ ਪੱਥਰ ਤਰਾਸ਼ ਕੇ ਔਰ ਸਾਰਾ ਇੰਡੀਆ ਤੋਂ ਗਿਆ, ਉਹਨੂੰ ਅੰਦਰੋਂ ਇੰਟਰਲੋਕਿੰਗ ਕੀਤੀ ਹੈ, ਕੋਈ ਹੋਰ ਸੀਮਟ ਵਗੈਰਾ ਨਹੀਂ ਲਾਇਆ, ਪੱਥਰਾਂ ਵਿੱਚ ਪੱਥਰ ਲੋਕ ਕਰਕੇ ਬੜਾ ਵੱਡਾ ਮੰਦਰ ਬਣਿਆ। ਕੈਨੇਡਾ ਦਾ ਪ੍ਰਾਈਮ ਮਿਨਿਸਟਰ ਵੀ ਉਸ ਮੰਦਰ ਦੀ ਤਾਰੀਫ ਕਰਕੇ ਆਇਆ। ਸਾਰੀ ਦੁਨੀਆ 'ਤੇ ਸਨਾਤਨ ਮਤ ਦੇ ਮੰਦਰ ਮੌਜੂਦ ਨੇ, ਉਹਨਾਂ ਦੇ ਗੁੰਮਦ ਮੌਜੂਦ ਨੇ, ਝੰਡੇ ਝੁੱਲ ਰਹੇ ਨੇ, ਪਰ ਹਕੀਕਤ ਇਹ ਹੈ, ਪਤਾ ਕਿਸ ਕਰਕੇ, ਇਹ ਤਿਰਕਾਲ ਸੱਤ ਹੈ, ਇਸ ਨੂੰ ਕੋਈ ਝੁਠਲਾ ਨਹੀਂ ਸਕਦਾ। ਇਹ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਬਾਂਹ ਫੜ ਲਈ ਜਾਣ ਕਰਕੇ ਮਹਾਰਾਜ ਨੇ ਬਾਂਹ ਪਕੜ ਲਈ, ਆਖਿਆ ਠੀਕ ਹੈ, ਆਪ ਨਾਲ ਬੋਲ ਜੁੜ ਗਏ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀ ਜੈ, ਬਾਂਹ ਨਾ ਛੋੜੀਏ। ਗੁਰੂ ਤੇਗ ਬਹਾਦੁਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਬਾਂਹ ਪਕੜ ਲਈ। ਪਰਉਪਕਾਰ ਦੇ ਪ੍ਰੇਮ ਦੇ ਵਿੱਚ ਆ ਕੇ ਆਪਣਾ ਪਿਤਾ ਸਦਕੇ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਫਿਰ ਮੈਂ ਅਰਜ਼ ਕਰਾਂ, ਪ੍ਰੇਮ ਵਿੱਚ ਆ ਕੇ ਆਪਣਾ ਮਾਤਾ ਪਿਤਾ ਹੀ ਸਦਕੇ ਨਹੀਂ ਕੀਤਾ, ਸਾਹਿਬੇ ਸਹਾਬਾ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਪੁੱਤਰ ਵੀ ਸਦਕੇ ਕਰ ਦਿੱਤੇ, ਆਪਣੇ ਬਣੇ ਬਣਾਏ ਕਿਲੇ ਕੁਰਬਾਨ ਕਰ ਦਿੱਤੇ, ਔਰ ਫਿਰ ਆਪਣਾ ਆਪਾ ਵੀ ਸਦਕੇ ਕਰ ਦਿੱਤਾ ਅਤੇ ਪ੍ਰੇਮ ਨਾਲ ਖੜ੍ਹੇ ਹੋ ਕੇ ਨਿਮਰਤਾ ਸਹਿਤ ਇਹ ਪ੍ਰੇਮ ਦਾ ਪ੍ਰਗਟਾਵਾ ਹੈ। ਪ੍ਰੇਮ ਵਿੱਚ ਹੀ ਕੋਈ ਕਹਿ ਸਕਦਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਪਰੇ। ਕਲਗੀ ਵਾਲੇ ਦਾ ਇਹ ਬਚਨ ਯਾਦ ਕਰ ਲਿਆ ਕਰੋ, ਰੋਜ਼ ਦੋ ਚਾਰ ਵਾਰੀ ਯਾਦ ਕਰ ਲਿਆ ਕਰੋ ਕਿ ਉਹ ਸਾਹਿਬ ਕਹਿੰਦੇ ਪਏ ਨੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਪਰੇ। ਦੂਰੀ ਮੁੱਕ ਜਾਏਗੀ, ਨਜ਼ਦੀਕੀ ਬਣ ਜਾਏ, ਸਭ ਜਗ੍ਹਾ ਰਮਿਆ ਹੋਇਆ ਪ੍ਰੇਮ ਵਿੱਚ ਦਿਖਾਈ ਪੈ ਸਕਦਾ। ਸਾਜ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੋਰ ਕੋਈ ਕਾਰਨ ਨਹੀਂ ਦਿਖਾਈ ਪੈਂਦਾ, ਬਸ ਪ੍ਰੇਮ ਨਾਲ ਖੇਡ ਬਣ ਸਕਦੀ ਹੈ। ਇਸ ਲਈ ਭਗਤ ਜੀ ਕਹਿੰਦੇ ਨੇ, ਕਾਰਨ ਕਵਨ ਅਬੋਲ। ਐਸਾ ਕੋਈ ਕਾਰਨ ਹੀ ਨਹੀਂ ਹੈ, ਆਪਾਂ ਕੋਈ ਵਿੱਚ ਕਾਰਨ ਰੱਖਿਆ ਹੀ ਨਹੀਂ ਵੀ ਇਸ ਕਰਕੇ ਜਪਣਾ ਹੈ, ਇਸ ਕਰਕੇ ਅੰਮ੍ਰਿਤ ਵੇਲੇ ਜਾਗਣਾ। ਬਸ ਇੱਕੋ ਹੀ ਕਾਰਨ ਰੱਖਿਆ ਹੈ ਅਤੇ ਉਹ ਕਾਰਨ ਹੈ ਤੇਰੇ ਕਰਕੇ ਜਾਗਣਾ, ਤੇਰੇ ਪ੍ਰੇਮ ਵਿੱਚ ਜਾਗਣਾ, ਤੇਰੇ ਪ੍ਰੇਮ ਵਿੱਚ ਵਿਚਰਨਾ ਹੈ ਅਤੇ ਸੱਚ ਜਾਣਨਾ। ਕਬੀਰ ਕਹਿੰਦੇ, ਕਦੀ ਐਸਾ ਹੋ ਜਾਏ ਕੋਈ ਪ੍ਰਭੂ ਦੇ ਪ੍ਰੇਮ ਵਿੱਚ ਵਿਚਰਨ ਲੱਗ ਪਏ, ਹੋਵੇਗਾ ਜ਼ਰੂਰ ਪਰ ਹੋਵੇਗਾ ਉਸਦੀ ਅਨੁਕੰਪਾ ਨਾਲ, ਉਸਦੇ ਦਰੋਂ ਝੋਲੀ 'ਚ ਪਏ ਹੋਏ ਪ੍ਰੇਮ ਦੀ ਦਾਤ ਸਦਕਾ ਹੋਵੇਗਾ, ਆਪਣੇ ਬਲ ਨਾਲ ਤਾਂ ਨਹੀਂ ਹੋਵੇਗਾ। ਕਿਉਂਕਿ ਸਾਹਿਬ ਕਹਿੰਦੇ ਨੇ, ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹ ਜਿਹੜਾ ਪ੍ਰੇਮ ਦਾ ਪਿਆਲਾ ਹੈ ਨਾ, ਇਹ ਦੁਨੀਆ ਦੀ ਕਿਸੇ ਸ਼ੱਕਰ ਨਾਲ ਤਿਆਰ ਨਹੀਂ ਆਉਂਦਾ, ਦੁਨੀਆ ਦੇ ਕਿਸੇ ਮਿਸਰੀ ਆਦਿਕ ਪਦਾਰਥ ਨਾਲ ਤਿਆਰ ਨਹੀਂ ਹੁੰਦਾ, ਇਹ ਪ੍ਰਭੂ ਦੇ ਹਿਰਦੇ 'ਚ ਤਿਆਰ ਹੁੰਦਾ ਹੈ ਅਤੇ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਆਪ ਦੇਵੇ। ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ, ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਤਾਂ ਲੱਗਦਾ। ਸਾਹਿਬ ਜੀਆਂ ਦੇ ਅਗੰਮੀ ਬੋਲ ਨੇ, ਕਹਿੰਦੇ ਨੇ ਹੁਣ ਪ੍ਰੇਮ ਬਣ ਗਿਆ, ਹੁਣ ਕਾਰਨ ਕੀ? ਹੁਣ ਕੋਈ ਕਾਰਨ ਤਾਂ ਨਹੀਂ ਨਾ ਲੱਭਿਆ ਜਾ ਸਕਦਾ ਵੀ ਕਿਵੇਂ ਨਾਮ ਜਪੀਏ, ਕਿਵੇਂ ਅੰਮ੍ਰਿਤ ਵੇਲੇ ਜਾਗੀਏ, ਕਿਵੇਂ ਸੇਵਾ ਵਿੱਚ ਜੁੜੀਏ। ਕਾਰਨ ਕਾਰਨ ਕਵਨ ਆਬੋ ਹਉ ਬਲ ਬਲ ਜਾਉਂ ਰਮਈਆ, ਕਾਰਨ ਕਾਰਨ ਕਵਨ ਅਬੋਲ। ਇਹੋ ਜਿਹਾ ਕਾਰਨ ਤਾਂ ਹੁਣ ਜ਼ਿੰਦਗੀ 'ਚ ਰਿਹਾ ਹੀ ਨਹੀਂ ਜਿਸ ਕਰਕੇ ਤੇਰੇ ਨਾਲ ਬੋਲਚਾਲ ਨਾ ਆਵੇ। ਅਸੀਂ ਕਈ ਵਾਰੀ ਕਹਿੰਦੇ ਸੁਣਦੇ ਹਾਂ ਬਈ ਫਲਾਣੇ ਭਰਾ ਨਾਲ ਸਾਡਾ ਬੋਲਚਾਲ ਨਹੀਂ, ਫਲਾਣੇ ਰਿਸ਼ਤੇਦਾਰ ਨਾਲ ਬੋਲਚਾਲ ਨਹੀਂ ਹੈ। ਕਿਉਂ ਨਹੀਂ ਹੈ ਬੋਲਚਾਲ? ਜਿਨ੍ਹਾਂ ਦਾ ਵੀ ਕਿਸੇ ਨਾਲ ਬੋਲਚਾਲ ਬੰਦ ਹੋਇਆ ਉਹ ਵਿਚਾਰ ਕੇ ਦੇਖ ਲਵੋ ਵਿੱਚ ਕੋਈ ਕਾਰਨ ਤਾਂ ਹੈ, ਉਸਨੇ ਕੋਈ ਅਹਿਤ ਕੀਤਾ ਹੋਵੇਗਾ, ਕੋਈ ਵਾਧਾ ਘਾਟਾ ਹੋ ਗਿਆ ਹੋਵੇਗਾ, ਤਾਂ ਹੀ ਬੋਲਚਾਲ ਬੰਦ ਹੋਇਆ ਨਾ। ਅਤੇ ਹੇ ਪ੍ਰਭੂ, ਜੇ ਮੈਂ ਦੇਖਾਂ ਤਾਂ ਕੋਈ ਕਾਰਨ ਦਿਖਾਈ ਨਹੀਂ ਪੈਂਦਾ ਕਿ ਮੈਂ ਜਪ ਨਾ ਕਰਾਂ, ਤੇਰੇ ਨਾਲੋਂ ਪ੍ਰੇਮ ਘੱਟ ਜਾਏ, ਕੋਈ ਕਾਰਨ ਹੀ ਨਹੀਂ। ਤੁਸੀਂ ਦੇਖੋ ਕੋਈ ਕਾਰਨ ਹੈ? ਕਈ ਵਾਰੀ ਮੇਰੇ ਜਾਗਣ ਤੋਂ ਪਹਿਲਾਂ ਤੂੰ ਸੂਰਜ ਦੀ ਰੋਸ਼ਨੀ ਲੈ ਕੇ ਮੇਰੇ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੁੰਦਾ, ਫਿਰ ਐਸੇ ਵਫਾਦਾਰ ਨਾਲ ਰੁਸਣ ਦਾ ਤਾਂ ਕੋਈ ਕਾਰਨ ਹੀ ਨਹੀਂ। ਜਾਗਿਆ ਵੀ ਨਹੀਂ, ਸੂਰਜ ਆ ਗਿਆ, ਸੁੱਤਾ ਪਿਆ ਹਾਂ, ਪਤਾ ਨਹੀਂ ਇਸਤਰੀਆਂ ਕੇ ਪੁਰਸ਼ ਹਾਂ, ਰੋਗੀਆਂ ਕੇ ਤੰਦਰੁਸਤ ਹਾਂ, ਬੁੱਢਾ ਹਾਂ ਕਿ ਜਵਾਨ ਹਾਂ, ਇਹ ਵੀ ਨਹੀਂ ਪਤਾ ਜ਼ਿੰਦਾ ਹਾਂ ਕਿ ਮਰ ਗਿਆ, ਅਤੇ ਫੇਰ ਵੀ ਤੂੰ ਸਾਹ ਦੇਈ ਜਾ ਰਿਹਾ। ਬੜੇ ਸੋਹਣੇ ਮਹਾਂਬੋਲ ਨੇ ਮੇਰੇ ਸਾਹਿਬ ਜੀਆਂ, ਫੁਰਮਾਨ ਕਰਦੇ ਨੇ, ਕਹਿੰਦੇ ਨੇ ਪ੍ਰਤਪਾਲੈ ਅਪਿਆਓ ਦੇ ਕਸ ਊਣ ਨਾ ਹੋਈ। ਪ੍ਰਤਪਾਲਣਾ ਕਰਦਾ ਹੈ, ਭੋਜਨ ਦਿੰਦਾ ਹੈ, ਕੋਈ ਅਧੂਰਾਪਣ ਰਹਿਣ ਨਹੀਂ ਦਿੰਦਾ। ਪ੍ਰਤਪਾਲੈ ਅਪਿਆਓ ਦੇ ਕਸ ਊਣ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਉਹ ਹਰ ਮੈਂ ਸੁੱਤਾ ਪਿਆ ਅਤੇ ਜਿਹੜਾ ਸੁੱਤੇ ਨੂੰ ਪੱਖਾ ਚੱਲਦਾ ਜਾਏ, ਸੁੱਤੇ ਨੂੰ ਸਾਹ ਦਿੰਦਾ ਜਾਏ, ਫਿਰ ਐਸੇ ਪ੍ਰੇਮ ਦੇ ਮਹਾਂਸਾਗਰ ਨਾਲ ਰੁੱਸਣ ਦਾ ਕੋਈ ਕਾਰਨ ਹੈ? ਕਾਰਨ ਇੱਕ ਹੈ ਮੂਰਖਤਾ, ਅਗਿਆਨਤਾ, ਅਕਿਰਤ ਘਣਤਾ ਤੇ ਕਾਰਨ ਹੋ ਸਕਦਾ, ਪਰ ਹੋਰ ਕੋਈ ਕਾਰਨ। ਕਈ ਵਾਰੀ ਫੂਡ ਪੋਇਜ਼ਨਿੰਗ ਹੋ ਗਈ, ਇਲਾਜ ਕਰਾਇਆ, ਬਚ ਗਿਆ। ਕਿਸਨੇ ਬਚਾਇਆ? ਮਹਾਰਾਜ ਸਾਹਿਬ ਕਹਿੰਦੇ, ਹੇ ਪ੍ਰਭੂ ਤੋਂ ਹੀ ਬਚਾਇਆ। ਔਸ਼ਧੀ ਹੈ ਰਾਸ ਤਾਂ ਆਉਂਦੀ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਠੀਕ ਹੋ ਗਿਆ। ਐਕਸੀਡੈਂਟ ਹੋਇਆ ਸੀ, ਠੀਕ ਹੋ ਗਿਆ। ਔਸ਼ਧੀ ਨੇ, ਇਲਾਜ ਨੇ ਤਾਂ ਹੀ ਠੀਕ ਕੀਤਾ, ਕਿਉਂਕਿ ਕਰਤਾ ਪੁਰਖ ਚਾਹੁੰਦਾ ਸੀ ਠੀਕ ਹੋ ਜਾਏ, ਉਹ ਅਸੀਸ ਦੇ ਰਿਹਾ ਸੀ ਤਾਂ ਠੀਕ ਹੋ ਗਿਆ। ਅਤੇ ਹੁਣ ਮੈਨੂੰ ਟੁੱਟੀਆਂ ਭੱਜੀਆਂ ਹੱਡੀਆਂ ਵਾਲੇ ਨੂੰ ਤੂੰ ਠੀਕ ਕਰ ਦਿੱਤਾ, ਅਤੇ ਫਿਰ ਹੁਣ ਕਿਹੜਾ ਕਾਰਨ ਹੈ ਕਿ ਮੈਂ ਤੇਰੇ ਨਾਲ ਨਾ ਬੋਲਾਂ? ਪਰਿਵਾਰ ਦੇ ਦਿੱਤਾ, ਬੱਚੇ ਦੇ ਦਿੱਤੇ, ਕਾਰੋਬਾਰ ਦੇ ਦਿੱਤਾ, ਮਾੜੀ ਮੋਟੀ ਕੁੱਲੀ ਦੀ ਮੰਗ ਕਰਦਾ ਸਾਂ, ਤੂੰ ਮਹਿਲ ਦੇ ਦਿੱਤੇ, ਅਤੇ ਹੇ ਪ੍ਰਭੂ ਹੁਣ ਕਿਹੜਾ ਕਾਰਨ ਹੈ? ਮੈਂ ਤੇਰੇ ਨਾਲ ਰੁੱਸ ਜਾਵਾਂ, ਗੱਲ ਬਣ ਹੀ ਨਹੀਂ ਸਕਦੀ, ਹੁਣ ਰਿਹਾ ਨਹੀਂ ਜਾਂਦਾ। ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ, ਮੈਂ ਨੀਰ ਵਹਿ ਵਹਿ ਚੱਲੇ ਜੀ। ਫਿਰ ਦੇਣ ਦਾ ਢੰਗ ਬੜਾ ਨਿਰਾਲਾ ਹੈ, ਉਸ ਰਮੇ ਹੋਏ ਕਰਤਾ ਪੁਰਖ ਦਾ ਦੇਣ ਦਾ ਢੰਗ ਬੜਾ ਨਿਰਾਲਾ ਹੈ। ਕੋਈ ਥੋੜ੍ਹਾ ਜਿਹਾ ਵੀ ਮੰਗੇ ਨਾ, ਦੇ ਝੋਲੀਆਂ ਭਰ ਭਰ ਕੇ ਦਿੰਦਾ। ਬੜੇ ਸੋਹਣੇ ਦੋ ਬੋਲ, ਪੰਥ ਰਤਨ ਗੁਰਮਤ ਵਿੱਦਿਆ ਮਾਰਤੰਡ। ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਸਿੱਖ ਜਗਤ ਦੀ ਨਿਰਮਲ ਹਸਤੀ, ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਦੋ ਬੋਲ ਮੇਰੇ ਖਿਆਲ 'ਚ ਆ ਗਏ ਨੇ, ਮੈਂ ਆਪ ਨੂੰ ਸਰਵਣ ਕਰਾਂਦਾ। ਕਹਿੰਦੇ ਨੇ, ਮੈਂ ਤਾਂ ਥੋੜ੍ਹਾ ਹਾਂ, ਸੋਚ ਵੀ ਥੋੜ੍ਹੀ ਹੈ, ਅਤੇ ਫਿਰ ਥੋੜ੍ਹੀ ਅਕਲ ਨਾਲ ਬੰਦਾ ਥੋੜ੍ਹਾ ਹੀ ਮੰਗ ਸਕਦਾ, ਜ਼ਿਆਦਾ ਕਿਵੇਂ ਮੰਗੇ? ਅਕਲ ਵਿੱਚ ਹੋਵੇ ਤਾਂ ਮੰਗੇਗਾ। ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ, ਹੇ ਕਰਤਾ ਪੁਰਖ। ਮੈਂ ਤਾਂ ਮਾੜਾ ਮੋਟਾ ਜੀਵਨ ਵਿੱਚ ਮੈਂ ਕੀ ਮੰਗਦਾ ਰਿਹਾ, ਅਤੇ ਤੂੰ ਐਸੀ ਮਿਹਰ ਕਰ ਦਿੱਤੀ ਕਿ ਸਾਰੇ ਚਮਨਸਤਾਨ ਹੀ ਮੇਰੀ ਝੋਲੀ 'ਚ ਪਾ ਦਿੱਤੇ। ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਇੱਕ ਵਾਰੀ ਕੋਲ ਬੈਠੇ ਸਨ, ਅਤੇ ਇਹ ਰੁਬਾਈ ਮਸਕੀਨ ਜੀ ਕੋਲੋਂ ਸੁਣ ਰਹੇ ਸਨ, ਮੈਨੂੰ ਯਾਦ ਹੈ। ਦੇਖਣ ਦੀਆਂ ਗੱਲਾਂ ਨੇ, ਤੂੰ ਮੰਗਿਆ ਇੱਕ ਫੁੱਲ, ਮੈਂ ਮੰਗਿਆ ਇੱਕ ਫੁੱਲ, ਤੂੰ ਗੁਲਿਸਤਾਂ ਸਜਾਏ, ਮੈਂ ਮੰਗਿਆ ਇੱਕ ਕਤਰਾ, ਤੂੰ ਸਾਗਰ ਉਮੜਾਏ। ਮੈਂ ਤਾਂ ਬਸ ਇੰਨਾ ਕੀ ਮੰਗਿਆ ਜਿਵੇਂ ਇੱਕ ਬੂੰਦ ਹੋਵੇ, ਪਰ ਤੂੰ ਸਾਗਰਾਂ ਦੇ ਸਾਗਰ ਹੀ ਦੇ ਦਿੱਤੇ। ਤੇਰੇ ਦਾਨੇ ਕੀਮਤ ਨਾ ਪਵੇ, ਇਸ ਦਾਤੇ ਕਵਣ ਸੁਮਾਰ। ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ, ਮੈਂ ਮੰਗਿਆ ਇੱਕ ਕਤਰਾ ਤੂੰ ਸਾਗਰ ਉਮੜਾਏ। ਮੈਂ ਪਹਾੜਾਂ ਹਨੇਰੇ ਵਿੱਚ ਜੀਵਨ ਦੀ ਜੋਤੀ, ਬਈ ਕੋਈ ਲੱਭ ਜਾਏ ਰੁਜ਼ਗਾਰ, ਕੋਈ ਮਿਲ ਜਾਏ ਜੀਵਨ ਬਸਰ ਕਰਨ ਦਾ ਸਾਧਨ, ਪਰ ਹੇ ਨਿਰੰਕਾਰ ਤੇਰੇ ਦਾ ਦੇਣ ਦਾ ਢੰਗ ਹੀ ਬੜਾ ਵੱਡਾ, ਤੂੰ ਇੰਨਾ ਦੇ ਦਿੰਦਾ ਕਿ ਮੁੱਕਦਾ ਹੀ ਕਦੀ ਨਹੀਂ। ਖਾਵੇ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਹੋਰ ਵੱਧ ਜਾਂਦਾ ਹੋਰ ਵੱਧ ਜਾਂਦਾ। ਮੈਂ ਮੰਗਿਆ ਇੱਕ ਕਤਰਾ ਤੂੰ ਸਾਗਰ ਉਮੜਾਏ, मैं पाला हनेरे विच जीवन दी ज्योति, लखा तेरी रहमत ने सूरज चढ़ाए। तू ते चाननी चानन दे दिता, जीवन का कोई पक्ष अंधकारमई रहन ही नहीं देता। इस तरह ही करता है, ते जेड़ा इस तरह करन वाला दाता देन वाला वड्डा दाता तिल ना तमाए, ना तिस तिल ना तमाए। ते जेड़ा ऐसा दाता है फिर उस नाल ना जुड़न दा की कारण? कारण साड़ी अज्ञानता हो सकता है, कारण साड़ी होमे हो सकता है जिस बारे सानू बोध ही नहीं है। असी बेहोश पए हुए होइए तो भुल सकते, जिमें बेहोश पए मरीज नू डॉक्टर दा ते तिमारदार दा ख्याल नहीं ना होंदा। मन दे तल ते बेहोश पए इंसान नू भगवान दा कोई ख्याल नहीं आता, करता पुरख दा इस पुरख नू कोई ख्याल नहीं आता। इसलिए भगत जी नू ते ए सोझ ही आ गई कि कोई कारण है ही नहीं कि बोलचाल होवे ना, नेड़ता रवे ना, कोई कारण ही नहीं। देर इज नो रीजन टू साइलेंट, खामोशी का कोई कारण ही नहीं। बड़े महाबोल ने भगत जी दे, कारण कवन अबोल, प्रभु तेरा मेरा बोल चाल ना होवे, तू मेरे नाल ना बोले, मैं तेरे नाल ना बोला, कोई कारण ही नहीं है। मैं ते तेरे तो सदके जाता, बलिहारने जाता, वारने बलिहारने लख बरिया, सहंसर नाम ले ले करो सलाम, मैं तो सजद्या विच ही तेरिया विच रहिंदा हां। कोई कारण ही नहीं दिखाई पैंदा कि तू मैनू कुछ ना दिता होवे, ना निवाजिया होवे। इसलिए खामोशी का कोई कारण नहीं। हाँ, जे थोड़नू कोई कारण लगता है तो ना जपो, ना अमृत वेले उठो, ना अमृत छको, ना बाणी पढ़ो। ते जे कोई कारण है ही नहीं फिर मुंह वट के बहन का की कारण है? क्यों बैठे रहिए? जो साडा अपना है प्रभु जी, तू मेरे प्राण आधार है, प्राणा का आसरा है, प्राणपति है, उस नाल मुंह वट के क्यों बैठीए? ते जे मुंह वट बैठे रहे फिर हर पासे वट ही चढ़िया रहना है, साडे मुंह वटन करके दुखां दा वट चढ़िया रहना है। ते जे उस वल जुड़ बैठीए फिर सुख बन जाएगा। आओ इन्हां महाबोलां दा लड़ीवार पाठ ते अखरी अर्थ भी सरवण करिए। पेशतर एक दफा सारे गुरु रामदास पातशाह जी दे चरण कमलां दा ध्यान करदियां एकाग्रता सहित महाराज दे चरण अपनी रसना ते पवाइए। आखिए धन गुरु रामदास जी महाराज। जे गुरु चंगा लगदा फिर जरूर आखो, जिन्हां नूं नहीं चंगा लगदा वो बिल्कुल ना आखण, पर जिन्हां नूं गुरु रामदास दे चरण कमल चंगे लगदे ने ओ गज के आखो धन गुरु रामदास जी महाराज। एक बारी फिर सारे आखो जी धन गुरु रामदास जी महाराज।
सतनाम श्री वाहे गुरु साहिब जी।
वाह
तनासरी भगत रविदास जी की। एक ओंकार सतगुर प्रसाद
जी।
हम सर दीन दयाल न तुम सर, अब पतियार क्या कीजै।
ये जब मन जुड़दा है ना जप करदा फिर चंगा लगता आखना, फिर मन कहन लग पैंदा है। जिवें भाई साहब भाई गुरदास जी ने भी ये बड़े गहरे बोल आखे ने, तोसो न नाथ अनाथ न मोसर, तोसो न दानी न मोसो भिखारी। ये जब प्रेम बनता है ना फिर ये बोल निकल। भगत जी हूबहू यही बोल कहंदे पए ने, हे निरंकार मेरे वर्गा दीन कोई कंगाल कोई नहीं, ते तेरे वर्गा दयाल कोई नहीं। तू सदा देण वाला है ते मैं तेरा दिता होया सकण वाला हाँ। हम सर दीन दयाल ना तुम सर, ਸਰ ਦਾ ਅਰਥ ਹੈ ਵਰਗਾ, ਮੇਰੇ ਵਰਗਾ ਕੋਈ ਕੰਗਾਲ ਨਹੀਂ ਹੈ ਅਤੇ ਤੇਰੇ ਵਰਗਾ ਕੋਈ ਦਿਆਲ ਨਹੀਂ। ਬਸ ਇੰਨਾ ਹੀ ਸਮਝ ਵਿੱਚ ਆ ਜਾਏ, ਗੱਲ ਬਣ ਜਾਂਦੀ। ਅਤੇ ਅਸੀਂ ਕਹਿੰਦੇ ਹਾਂ ਲੈ ਮੈਂ ਇੰਨਾ ਪਾਠ ਕੀਤਾ, ਇੰਨੀ ਵਾਰੀ ਦਾਨ ਕੀਤਾ, ਇੰਨੀ ਵਾਰੀ ਗੁਰਦੁਆਰੇ ਗਿਆ, ਮੰਦਰ ਗਿਆ, ਮਸਜਿਦ ਗਿਆ, ਅਤੇ ਰੱਬ ਕਿੱਥੇ ਹੈ? ਰੱਬ ਹੈ ਹੀ ਨਹੀਂ। ਤੂੰ ਮੈਨੂੰ ਕੀ ਦਿੱਤਾ ਹੈ? ਕਹੇ ਪੁਰਖਾ ਤੈਨੂੰ ਮੰਦਰ ਜਾਣ ਜੋਗਾ ਬਲ ਤੇ ਦਿੱਤਾ ਹੈ, ਮਸਜਿਦ ਜਾਣ ਜੋਗੇ ਕਦਮ ਦਿੱਤੇ ਨੇ, ਗੁਰਦੁਆਰੇ ਆਉਣ ਜੋਗਾ ਸਾਧਨ ਦਿੱਤਾ ਹੈ ਅਤੇ ਪਹੁੰਚਿਆ ਹੈ। ਇਹ ਉਹਨੇ ਦਿੱਤਾ ਹੈ, ਅਤੇ ਸਭ ਤੋਂ ਵੱਡੀ ਗੱਲ ਮਸਜਿਦ ਮੰਦਰ ਗੁਰਦੁਆਰੇ ਦਿੱਤੇ ਕਿਸ ਨੇ? ਚਰਚ ਕਿਸ ਨੇ ਦਿੱਤੇ ਨੇ? ਵੱਟ ਕਿਸ ਨੇ ਦਿੱਤੇ ਨੇ? ਦੇਣ ਵਾਲਾ ਕੌਣ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਫਿਰ ਸਾਹਮਣੇ ਮਾਨਸ ਪਟਲ 'ਤੇ ਉਜਾਗਰ ਹੋ ਗਏ। ਆਪ ਕਹਿੰਦੇ ਨੇ ਜਾਚਕ ਅਨੇਕ ਸੋ ਏਕ ਦਿਵਈਆ, ਮੰਗਣ ਵਾਲੇ ਸਾਰੇ ਹੀ ਨੇ, ਦੇਣ ਵਾਲਾ ਇੱਕ ਆਪ ਹੀ ਹੈਗਾ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਹੁਣ ਤਾਂ ਇਸ ਗੱਲ ਦਾ ਪਤਿਆਵਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ, ਬਈ ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈ। ਮੈਨੂੰ ਆਪਣੀ ਹਸਤੀ ਬਾਰੇ ਅਤੇ ਤੇਰੀ ਹਸਤੀ ਬਾਰੇ ਪਤਾ ਚੱਲ ਗਿਆ, ਦ੍ਰਿੜ ਵਿਸ਼ਵਾਸ ਬਣ ਗਿਆ, ਔਰ ਇਹ ਹੈ ਕਿ ਮੈਂ ਬਹੁਤ ਦੀਨ ਹਾਂ ਅਤੇ ਤੂੰ ਦਿਆਲੂ ਹੈ।
ਬਚਨੀ ਤੋਰ ਮੋਰ ਮਨ ਮਨ, ਜਨ ਕਉ ਪੂਰਨ ਦੀਜਾ।
ਹੇ ਨਿਰੰਕਾਰ, ਆਪਣੇ ਸੇਵਕ ਨੂੰ ਇਹ ਪੂਰਨ ਭਰੋਸਾ ਦੇ, ਵਿਸ਼ਵਾਸ ਦੇ ਬਣਾ ਬਣਿਆ ਰਹੇ, ਡੋਲੇ ਨਾ ਮਨ ਕਦੀ, ਕਿ ਤੇਰੇ ਬਚਨਾਂ ਨਾਲ ਮੇਰਾ ਮਨ ਸਹਿਮਤ ਹੋ ਜਾਏ। ਬਸ ਇਹੀ ਤਾਂ ਰੌਲਾ ਹੈ, ਗੁਰੂ ਦੇ ਬਚਨ ਤਾਂ ਸੱਚ ਨੇ ਅਤੇ ਸਾਡਾ ਮਨ ਅਸਹਿਮਤ ਹੋ ਜਾਂਦਾ, ਗੁਰੂ ਦੀ ਬਾਣੀ ਨਾਲ ਅਸਹਿਮਤ ਹੋ ਜਾਂਦਾ। ਬਹੁਤ ਸਾਰੇ ਐਸੇ ਲੋਕ ਮਿਲ ਜਾਣਗੇ ਜੋ ਸਤਿਗੁਰੂ ਜੀ ਦੀ ਬਾਣੀ ਨੂੰ ਕਹਿਣਗੇ ਨਹੀਂ ਮਨ ਸਹਿਮਤ, ਗੁਰੂ ਕਲਗੀਧਰ ਜੀ ਦੀ ਬਾਣੀ ਬਾਰੇ ਕਿੰਤੂ ਕਰਨਗੇ। ਕਾਰਨ ਕੀ ਹੈ? ਹਾਲੇ ਉਹ ਪ੍ਰੇਮ ਦੀ ਦਾਤ ਝੋਲੀ ਵਿੱਚ ਨਹੀਂ ਪਈ, ਅਤੇ ਜਦ ਪੈ ਜਾਂਦੀ ਹੈ ਫਿਰ ਗੁਰੂ ਕੋਲੋਂ ਮਨੁੱਖ ਭਰੋਸਾ ਹੀ ਮੰਗਦਾ। ਬਚਨੀ ਤੋਰ ਮੋਰ ਮਨ ਮੰਨ, ਤੇਰੇ ਬਚਨਾਂ ਅਨੁਸਾਰ ਮਨ ਮੰਨ ਜਾਏ। ਜਿਨ੍ਹਾਂ ਨੂੰ ਜ਼ਰਾ ਵੀ ਸਤਿਗੁਰੂ ਜੀ ਦੇ ਬੋਲਾਂ 'ਤੇ ਕੋਈ ਸ਼ੱਕ ਹੈ, ਉਹ ਬਹਿਸ ਕਰਨ ਤੋਂ ਪਹਿਲੇ ਅਰਦਾਸ ਕਰਿਆ ਕਰੋ, ਬਈ ਹੇ ਕਲਗੀਧਰ, ਹੇ ਗੁਰੂ ਰਾਮਦਾਸ, ਗੁਰੂ ਨਾਨਕ ਪਾਤਸ਼ਾਹ, ਤੇਰੇ ਬਚਨਾਂ ਨਾਲ ਮੇਰਾ ਮਨ ਮੰਨ ਜਾਏ, ਮੈਨੂੰ ਭਰੋਸਾ ਦੇ। ਭਰੋਸੇ ਦੀ ਕਮੀ, ਮੰਗਿਆ ਕਰੋ, ਪ੍ਰਾਰਥਨਾ ਕਰਿਆ ਕਰੋ, ਕੋਈ ਸ਼ੱਕ ਰਹਿ ਹੀ ਨਹੀਂ ਜਾਏਗਾ। ਜੈਸੇ ਕਬੀਰ ਜੀ ਕਹਿੰਦੇ ਨੇ ਕਿ ਸ਼ੱਕ ਕਰੋ ਜੇ ਦੂਸਰ ਹੋਏ, ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ। ਹੁਣ ਕੋਈ ਸ਼ੱਕ ਰਹਿ ਹੀ ਨਹੀਂ ਗਿਆ, ਐਸਾ ਤੂੰ ਭਰੋਸਾ ਦੇ ਦੇ ਕਿ ਮੇਰਾ ਮਨ ਤੇਰੇ ਬਚਨਾਂ ਨਾਲ ਸਹਿਮਤ ਹੋ ਜਾਏ।
ਹਉ ਬਲ ਬਲ ਜਾਉ ਰਮਈਆ ਕਾਰਨੇ।
ਨਿਰੰਕਾਰ, ਹੇ ਸੋਹਣੇ ਰਾਮ, ਜਗਤ ਵਿੱਚ ਰਮੇ ਹੋਏ, ਮੈਂ ਤੇਥੋਂ ਸਦਕੇ ਜਾਂਦਾ ਹਾਂ, ਬਲ ਬਲ ਜਾਂਦਾ। ਭਾਈ ਗੁਰਦਾਸ ਜੀ ਦੇ ਵੀ ਬੜੇ ਗਹਿਰੇ ਬੋਲ ਨੇ, ਮੋਸੋ ਨਾ ਦੀਨ ਦਿਆਲ ਨਾ ਤੋ ਸਰ, ਇਹ ਕਿੰਨੀ ਸ਼ਬਦਾਂ ਦੀ ਸਾਂਝ ਹੈ। ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੇਰੇ ਵਰਗਾ ਅਗਿਆਨੀ ਕੋਈ ਨਹੀਂ ਹੈ ਅਤੇ ਤੇਰੇ ਵਰਗਾ ਸੁਖਮ ਵਿਚਾਰ ਦਾ ਸਾਗਰ ਹੋਰ ਕੋਈ ਦਿਖਾਈ ਨਹੀਂ ਪੈਂਦਾ ਹੈ। ਹੇ ਸਤਿਗੁਰੂ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਹਾਂਜੀ,
ਕਾਰਨ ਕਵਨ ਅਬੋਲ,
ਹੈ ਹੀ ਨਹੀਂ ਕਿ ਗੱਲਬਾਤ ਦਾ ਸਿਲਸਿਲਾ ਟੁੱਟ ਜਾਵੇ। ਹਾਂਜੀ,
ਰਹਾਉ ਬਹੁਤ ਜਨਮ ਵਿਛੜੇ ਥੇ ਮਾਧੋ।
ਸਾਡਾ ਦੋ ਗੁਆਂਢੀ ਦੇਸ਼ਾਂ ਦਾ ਹੀ ਹਾਲ ਵੇਖ ਲਓ, ਗੱਲਬਾਤ ਚੱਲਦੀ ਹੈ ਫਿਰ ਟੁੱਟ ਜਾਂਦੀ ਹੈ, ਫਿਰ ਟੁੱਟ ਜਾਂਦੀ ਹੈ, ਕਿਉਂਕਿ ਟੁੱਟ ਜਾਣ ਦੇ ਅਨੇਕਾਂ ਕਾਰਨ ਨੇ। ਪਰ ਭਗਤ ਜੀ ਕਹਿੰਦੇ ਨੇ ਹੇ ਪ੍ਰਭੂ, ਤੇਰੇ ਨਾਲੋਂ ਟੁੱਟ ਜਾਣ ਦਾ ਕੋਈ ਕਾਰਨ ਹੈ ਹੀ ਨਹੀਂ, ਕੋਈ ਕਾਰਨ ਹੈ ਨਹੀਂ, ਅਤੇ ਮੈਂ ਤੇਰੇ ਕੋਲ ਅਰਦਾਸ ਕਰਦਾ ਹਾਂ, ਪ੍ਰਾਰਥਨਾ ਕਰਦਾ ਆਖੇ ਬੜੇ ਜਨਮ ਹੇ ਮਾਧਵ ਹੇ ਸਾਰੇ ਜਗਤ ਦੇ ਪਦਾਰਥਾਂ ਦੇ ਮਾਲਕ ਨਿਰੰਕਾਰ ਮੈਂ ਤੇਰੇ ਚਰਨ ਕਮਲਾਂ ਤੋਂ ਸਦਕੇ ਜਾਂਦਾ ਹਾਂ, ਬੜੇ ਜਨਮ ਹੋ ਗਏ ਤੇਰੇ ਤੋਂ ਵਿਛੜਿਆ ਹੋਇਆ। ਕਿਵੇਂ ਪਤਾ ਚੱਲਿਆ ਕਿ ਬੜੇ ਜਨਮ ਹੋ ਗਏ ਵਿਛੜਿਆ ਹੋਇਆ? ਕਿਉਂਕਿ ਵਿਛੋੜੇ ਵਿੱਚ ਜਨਮ ਆਉਂਦਾ, ਜਿੰਨਾ ਚਿਰ ਜਨਮ ਹੋ ਹੀ ਜਾ ਰਿਹਾ ਸਮਝੋ ਵਿਛੋੜਾ ਮੌਜੂਦ ਹੈ। ਜਦੋਂ ਜਨਮ ਨਾ ਹੋਵੇਗਾ, ਵਿਛੋੜਾ ਨਾ ਰਿਹਾ, ਫਿਰ ਜਨਮ ਵੀ ਨਹੀਂ ਹੋਵੇਗਾ। ਇਸ ਨੂੰ ਦੇਖ ਕੇ ਹੀ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਇਹ ਉਹ ਜਨਮ ਤੁਮਾਰੇ ਲੇਖੇ, ਤੁਮਾਰੇ ਲੇਖੇ। ਇਹਦੇ ਥੱਲੇ ਮਹਾਰਾਜ ਨੇ ਹਲੰਤ ਸ਼ਬਦ ਵਰਤਿਆ ਹੋਇਆ, ਇਹਨੂੰ ਥੋੜ੍ਹਾ ਭਾਰਾ ਕਰਕੇ ਪੜ੍ਹਨਾ। ਵੈਸੇ ਸ਼ਬਦ ਹੈ ਤੁਮਹਾਰਾ, ਪਰ ਇੱਥੇ ਮਹਾਰਾਜ ਨੇ ਲਿਖਿਆ ਤੁਮਾਰਾ, ਤੁਮਾਰੇ ਲੇਖੇ। ਇਹ ਜਨਮ ਮੇਰਾ ਤੇਰੇ ਲੇਖੇ ਪੈ ਜਾਏ, ਤੇਰੇ ਨਾਲ ਜੁੜ ਕੇ ਲੰਘ ਜਾਵੇ। ਹਾਂਜੀ,
ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ।
ਮੈਨੂੰ ਆਸ ਹੈ ਤੇਰੇ ਦੀਦਾਰ ਦੀ, ਤੇਰੇ ਦਰਸ਼ਨ ਦੀ ਤਾਂਘ ਵਿੱਚ ਮੈਂ ਜੀਵਦਾ ਪਿਆ। ਮੇਰ ਕਰ, ਬੜਾ ਸਮਾਂ ਹੋ ਗਿਆ ਤੇਰਾ ਦੀਦਾਰ ਨਹੀਂ ਪ੍ਰਾਪਤ ਹੋ ਸਕਿਆ। ਸਤਿਗੁਰੂ ਪਾਤਸ਼ਾਹ ਮੇਰਾ ਭਰਿਆ ਹੱਥ ਰੱਖਣ, ਅੰਦਰ ਦੀਦਾਰ ਦੀ ਤੜਪ ਪੈਦਾ ਹੋਵੇ। ਦੀਦਾਰ ਕੀ ਹੈ? ਬੰਦਗੀ ਕਰਨਾ, ਜਪ ਕਰਨਾ। ਜੈਸੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬੋਲ ਨੇ, ਕਹਿੰਦੇ ਯਾ ਇਲਾਹੀ ਈ ਦਿਲਮਰਾ ਸ਼ੌਕ ਦੇ ਦਰ ਗਲੋਂ ਅਜ ਬੰਦਗੀ ਰਾ ਤੌਕ ਦੇ। ਤੇਰੀ ਬੰਦਗੀ ਨਾਲ ਮੇਰਾ ਹਿਰਦਾ ਜੁੜ ਜਾਏ, ਤੇਰੇ ਨਾਮ ਨਾਲ ਮੇਰਾ ਹਿਰਦਾ ਜੁੜ ਜਾਏ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਮੇਰਾ ਭਰਿਆ ਹੱਥ ਰੱਖ ਕੇ ਨਿਵਾਜਣ। ਬੜੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਮਾਨਨੀਏ ਸਿੰਘ ਸਾਹਿਬ ਜੀ ਦੀ ਅਸੀਸ ਸਦਕਾ ਔਰ ਉਹਨਾਂ ਵੱਲੋਂ ਬਣਾਏ ਹੋਏ ਸਮਾਗਮਾਂ ਸਦਕਾ 31 ਤਾਰੀਖ ਤੱਕ ਜੋ ਲਿਸਟ ਬਣੀ ਹੈ ਉਸ ਮੁਤਾਬਕ ਦਾਸ ਨੇ ਹਾਜ਼ਰੀਆਂ ਭਰਨੀਆਂ। ਗੁਰੂ ਸਿਹਤ ਬਖਸ਼ੇ, ਗੁਰੂ ਬਲ ਬਖਸ਼ੇ, ਆਪ ਸਾਰਿਆਂ ਨੇ ਮਿਹਰ ਭਰੇ ਹੱਥ ਰੱਖ ਕੇ ਨਿਵਾਜਣਾ, ਅਰਦਾਸ ਕਰਨੀ ਗੁਰੂ ਆਪਣੀ ਸੇਵਾ ਆਪ ਹੀ ਲੈ ਲਏ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ 'ਚ ਪਾ ਦੇਣਾ, ਅਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਈਏ। ਪੇਸ਼ਤਰ ਆਓ ਇਹਨਾਂ ਆਖਰੀ ਦੋ ਪੰਕਤੀਆਂ ਦਾ ਪਾਠ ਸਾਰੇ ਰਲ ਕੇ ਕਰਨਾ ਕਰੀਏ। ਹਾਂਜੀ,
ਬਹੁਤ ਜਨਮ
ਵਿਛੜੇ ਤੇ ਮਾਧਵ ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।